ਦੁਨੀਆ ਵੀ ਤੀਰ ਮਾਰਦੀ, ਦੁਨੀਆ ਦੇ ਅੰਦਰ ਸ਼ਿਕਾਰੀ ਸ਼ਿਕਾਰ ਕਰਨ ਜਾਂਦੇ ਨੇ, ਹੰਟਿੰਗ ਕਰਨ ਵਾਸਤੇ ਤੀਰ ਕਮਾਨ ਹੱਥ ਵਿੱਚ ਹੁੰਦੀ ਹੈ, ਤੀਰ ਮਾਰ ਕੇ ਵੱਡੇ ਵੱਡੇ ਪੰਛੀਆਂ ਨੂੰ ਵੱਡੇ ਵੱਡੇ ਜਾਨਵਰਾਂ ਨੂੰ ਕਾਇਲ ਕਰ ਦਿੰਦੇ ਨੇ। ਪੁਰਾਤਨ ਸਮੇਂ ਦੇ ਅੰਦਰ ਜੰਗ ਦੇ ਮੈਦਾਨ ਦੇ ਅੰਦਰ ਤੀਰ ਕਮਾਨ ਲੈ ਕੇ ਉਤਰਿਆ ਕਰਦੇ ਸਨ ਯੋਧੇ, ਤੇ ਆਪਣੇ ਬਾਹੂ ਬਲ ਦੇ ਨਾਲ ਤੀਰ ਛੱਡਦੇ ਤੇ ਕਈਆਂ ਨੂੰ ਛੇਦਦੇ ਹੁੰਦੇ, ਪ੍ਰਾਣ ਲੈ ਕੇ ਚਲੇ ਜਾਂਦੇ, ਨਾਸ ਹੋ ਜਾਂਦੇ, ਇਹਨਾਂ ਦੀ ਮ੍ਰਿਤਿਉ ਹੋ ਜਾਂਦੀ, ਮੌਤ ਹੋ ਜਾਂਦੀ। ਪਰ ਸਤਿਗੁਰੂ ਗਰੀਬ ਨਵਾਜ ਭਗਤ ਬਾਬਾ ਕਬੀਰ ਸਾਹਿਬ ਜੀ ਫਰਮਾਨ ਕਰਦਿਆਂ ਕਹਿੰਦੇ ਹਨ, ਮੇਰੇ ਸਤਿਗੁਰ ਨੇ ਵੀ ਤੀਰ ਮਾਰਿਆ ਮੈਨੂੰ। ਗੁਰੂ ਦਾ ਤੀਰ ਵੇਖੋ, ਮੌਤ ਨਹੀਂ ਕਰਦਾ, ਜਾਨ ਨਹੀਂ ਲੈਂਦਾ। ਸਤਿਗੁਰ ਵੀ ਤੀਰ ਮਾਰਦਾ, ਤੇ ਜੇ ਕਿਤੇ ਸਤਿਗੁਰ ਦਾ ਤੀਰ ਖਾਣ ਵਾਸਤੇ ਸਿੱਧੇ ਹੋ ਕੇ ਬਹਿ ਜਾਈਏ, ਪਾਤਸ਼ਾਹ ਮਾਰੋ, ਭਾਵੇਂ ਮੱਥੇ 'ਚ ਮਾਰੋ, ਅੱਖਾਂ 'ਚ ਮਾਰੋ, ਕਲੇਜੇ 'ਚ ਮਾਰੋ, ਜਿੱਥੇ ਮਰਜ਼ੀ ਮਾਰੋ, ਤੀਰ ਮਾਰੋ। ਤੀਰ ਖਾਣ ਵਾਸਤੇ ਬਹਿ ਜਾਈਏ, ਇਹ ਨਾ ਹੋਵੇ ਕਿ ਗੁਰੂ ਕੇ ਸ਼ਬਦ ਦਾ ਤੀਰ ਆਉਂਦਾ ਹੋਵੇ ਤੇ ਅਸੀਂ ਸੌਂ ਜਾਈਏ, ਸਾਡਾ ਮਨ ਅਵੇਸਲਾ ਹੋ ਜਾਏ। ਹਜ਼ੂਰ ਜੀ ਦਾ ਬੜਾ ਪਾਵਨ ਸ਼ਬਦ, ਪਵਿੱਤਰ ਸ਼ਬਦ ਹੈ। ਆਪ ਜੀ ਫਰਮਾਨ ਕਰਦਿਆਂ ਕਹਿੰਦੇ ਹਨ, ਕਬੀਰ ਸਾਹਿਬ ਨੇ ਕਹਿੰਦੇ ਵੀ ਮੈਨੂੰ ਜਦੋਂ ਗੁਰੂ ਦੀ ਪ੍ਰਾਪਤੀ ਹੋਈ ਨਾ, ਪੂਰਾ ਗੁਰੂ ਮਿਲਿਆ, ਪਤਾ ਕਿਵੇਂ ਮਿਲਿਆ ਤੇ ਕਿਵੇਂ ਤੀਰ ਵੱਜਾ। ਆਪ ਫਰਮਾਨ ਕਰਦਿਆਂ ਕਹਿੰਦੇ ਨੇ,
ਕਬੀਰ ਸਤਿਗੁਰ ਸੂਰ ਮੇ ਪਾਇਆ ਬਾਣ ਜੋ ਏਕ।
ਤੀਰ ਵੱਜਿਆ ਤੇ ਤੀਰ ਵੱਜਣ ਦੇ ਨਾਲ ਤਿੰਨ ਚੀਜ਼ਾਂ ਹੋ ਗਈਆਂ। ਤੀਰ ਵੱਜਿਆ, ਤੀਰ ਵੱਜਣ ਨਾਲ ਮੌਤ ਨਹੀਂ ਹੋਈ, ਹੋਇਆ ਕੀ? ਫਰਮਾਨ ਕਰਦੇ ਕਹਿੰਦੇ ਨੇ,
ਕਬੀਰ ਸਤਿਗੁਰ ਸੂਰ ਮੇ ਪਾਇਆ ਬਾਣ ਜੋ ਏਕ, ਪਾਵੋ ਤੇ ਪਿੰਗਲ ਭਇਆ ਲਾਗਤ ਹੀ ਭਵੇਂ ਗਿਰ ਪਰਿਆ, ਪਰਖ ਰਹੇ ਜੇ ਸ਼ੇਕ।
ਪਹਿਲੀ ਗੱਲ ਤਾਂ ਇਹ ਹੋਈ ਵੀ ਸਤਿਗੁਰ ਦੇ ਤੀਰ ਦੇ ਨਾਲ ਕਲੇਜੇ ਦੇ ਵਿੱਚ ਸਰਾਖ ਹੋ ਗਿਆ, ਮੌਤ ਨਹੀਂ ਹੋਈ, ਸਰਾਖ ਹੋ ਗਿਆ। ਤੇ ਜਿਸ ਜਗ੍ਹਾ ਤੇ ਸਰਾਖ ਹੋ ਜਾਏ, ਉਸ ਜਗ੍ਹਾ ਤੇ ਕੋਈ ਨਾ ਕੋਈ ਚੀਜ਼ ਸਮਾਂਦੀ ਹੈ। ਪਹਿਲਾਂ ਤਾਂ ਗੁਰੂ ਕਲੇਜੇ ਵਿੱਚ ਤੀਰ ਮਾਰ ਕੇ ਨਾ ਸ਼ਬਦ ਦਾ ਸਰਾਖ ਕਰਦਾ, ਉਸ ਵਿੱਚ ਭਰੀ ਹੋਈ ਚੀਜ਼ ਬਾਹਰ ਕੱਢਦਾ, ਜੋ ਤੂੰ ਭਰ ਕੇ ਬੈਠਾ ਹੋਇਆ ਪਹਿਲਾਂ ਤਾਂ ਇਸ ਨੂੰ ਸਾਫ ਕਰਾਂ। ਸਤਿਗੁਰ ਦਾ ਕਰਮ ਕਿੱਡਾ ਕਮਾਲ ਦਾ, ਗੁਰੂ ਪਹਿਲਾਂ ਤੀਰ ਮਾਰ ਕੇ ਨਾ ਕਲੇਜੇ ਵਿੱਚ ਭਰੀਆਂ ਹੋਈਆਂ ਮੋਹ ਮਮਤਾ ਦੀਆਂ ਤੰਦਾਂ, ਕਲੇਜੇ ਵਿੱਚ ਭਰੇ ਹੋਏ ਸੰਸਾਰ ਦੇ ਸੰਕਲਪ ਵਿਕਲਪ, ਉਹ ਸਾਰੇ ਦੇ ਸਾਰੇ ਨਾਸ ਕਰਦਾ।
ਕਬੀਰ ਸਤਿਗੁਰ ਸੂਰ ਮੇ ਪਾਇਆ ਬਾਣ ਜੋ ਏਕ, ਲਾਗਤ ਹੀ ਭਵੇਂ ਗਿਰ ਪਰਿਆ, ਪਰਿਆ ਕਰੇ ਜੇ ਸ਼ੇਕ, ਪਰਿਆ ਕਰੇ ਜੇ ਸ਼ੇਕ, ਪਰਿਆ ਕਰੇ ਜੇ ਸ਼ੇਕ। ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਕਬੀਰ ਸਾਚਾ ਸਤਿਗੁਰ ਮੈਂ ਮਿਲਿਆ।
ਮਿਲਦਾ ਹਰੇਕ ਨੂੰ ਹੈ, ਤੇ ਧਿਆਨ ਰੱਖਿਓ ਜਦੋਂ ਸਾਨੂੰ ਮਿਲੇ ਅਸੀਂ ਕੀ ਕਰਨਾ, ਸ਼ਾਇਦ ਭਾਵੇਂ ਰੋਜ਼ ਹੀ ਮਿਲਦਾ ਹੋਵੇ ਪਰ ਪਹਿਚਾਨਣ ਵਾਲੀ ਅੱਖ ਨਹੀਂ।
ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਪਾਇਆ ਏਕ, ਸ਼ਬਦ ਜੋ ਪਾਇਆ ਏਕ, ਲਾਗਤ ਹੀ ਭੋਏ ਗਿਰ ਪਰਿਆ, ਪਰਿਆ ਕਲੇਜੇ।
ਸ਼ਬਦ ਦਾ ਪ੍ਰਮਾਣ ਵੇਖਿਓ, ਪਹਿਲੀ ਪੰਕਤੀ ਵਿੱਚ ਕਰੇਜੇ ਹੈ, ਦੂਜੇ 'ਚ ਕਲੇਜੇ ਹੈ। ਪਹਿਲੀ ਪੰਕਤੀ 'ਚ ਲਾਗਤ ਹੀ ਭੋਏ ਗਿਰ ਪਰਿਆ, ਦੂਜੀ ਪੰਕਤੀ 'ਚ ਹੈ ਲਾਗਤ ਹੀ ਭੋਏ ਮਿਲ ਗਿਆ। ਦੋਨੋਂ ਸ਼ਬਦਾਂ ਦਾ ਭੇਦ ਹੈ। ਭੋਏ ਗਿਰ ਪਰਿਆ, ਧਰਤੀ 'ਤੇ ਡਿੱਗਿਆ ਤਾਂ ਸਾਂ ਪਰ ਡਿੱਗਿਆ ਹੋਇਆ ਖੜਾ ਹੋ ਗਿਆ। ਪਹਿਲੀ ਵਾਰੀ ਤਾਕਤ ਰੱਖੀ ਗੁਰੂ ਕੇ ਸ਼ਬਦ ਦੀ, ਦੋਨਾਂ ਸ਼ਬਦਾਂ ਦਾ ਦੇਖਿਓ ਪ੍ਰਮਾਣ ਆਪ ਜੀ ਦੇ ਸਾਹਮਣੇ।
कबीर सतगुर सूर में बाया बाण जो एक, कबीर सतगुर सूर में बाया बाण जो एक, लागत ही पोए गिर परया परा करे जे शेख।
तीन पंक्तियां दा फर्क है, पोए गिर परया ते परा कलेजे करेजे शेख। दूजी पंक्ति दे अंदर वेखियो,
कबीर साचा सतगुरु मैं मिलया, कबीर साचा सतगुरु मैं मिलया, शब्द जो बाया है लागत ही पोए मिल गया पर अकले जे छेक।
इन्हां दा डिफरेंट समझा दईए, समझन दी कोशिश करिए। कबीर साहब कहंदे आओ भाई गुरदास साहब नूं वाच लईए, ते भाई गुरदास साहब उस समय दा वाकिया दसदे ने जदों कबीर नूं गुरु दी प्राप्ति होई। ते कबीर साहब कहंदे गुरु का शब्द वजिया, मेरा बाण वजिया, कलेजे दे विच डिग पिया मैं, पर डिगे होए ने होश संभाली। भई ये तीर जिहड़ा ना जान लैण वाला नहीं, ये तीर वजन दे नाल तां कुछ मेरे अंदर एनर्जी आई है, फिर खड़ा हो गया। जदों खड़ा होया सीना चौड़ा कर लिया सतगुर अगे, पातशाह होर तीर मारो मारो आप जी तीर, मेरी छाती विच तीर मारो। आप जी दा प्यार भरिया तीर वजह डिग तां पिया सा, पर जे किसे सूरबीर दा तीर वज जे को डिगया होया उठदा नहीं, पर पातशाह ने तीर मारिया सतगुर ने, डिग तां पिया पर उठ पिया। दूजी वारी फिर कहंदा सीना चौड़ा करके खड़ा हो गया, पातशाह मारो एक तीर नाल नहीं कुछ बनिया। ते दूजी वारी कबीर साहब कहंदे सतगुर दा तीर वजिया पोए मिल गया, धरती दे विच मिल गया, धरती दे विच मिल गया, परिया कलेजे शेक, करेजे दे अंदर शेक पै गया, कलेजे दे अंदर धरती दे नाल मिल गया पोए। पहला ते धरती ते डिग्गा उठ पिया, दूजे तीर ने धरती दे नाल मिला के रख दिता, मतलब अहं कट दिता, ईगोलैस हो गया, हम मैं मार दिया, पोए मिल गया, खाक हो गया। पहले गुरु के शब्द ने मेरे कलेजे दे विच पईयां होईयां चीजां सारियां कढ दित्तियां, दूजा तीर वजिया तां मैनूं खाक कर दित्ता, चरणां दी धूड़ बन गया, हुण उठण दा दिल नहीं करदा। पातशाह उठदी तां हउमे अहंग उठदा, सानूं अहंग सतांदा, सानूं जदों हउमे आउंदी है ना अहंकार आउंदा, सानूं किसे दी गल नहीं फिर पाउंदी, चंगी नहीं लगदी, अहंग आ जांदा। पर गुरु का शब्द दूजी गल उसने ये की कि भोए मिला के रख दिता, खाक दे विच मिला के रख दिता, जदों मिट्टी दा मिट्टी हो गया फिर हस्ती खत्म हो गई। जदों हस्ती खत्म होई तां सतगुर सच्चे पातशाह ने अपने शब्द दे नाल हस्ती नूं सिरजना शुरू कर दिता, अपने नाम दे नाल फिर उसने सिरजिया। पहला तां अपनी होंद मिटाई, साडी होंद मिटी, जिहड़ी साडी सी ना, मैं कुछ हाँ, मेरा कोई नाम है, मेरी कोई जात है, मैं किसी जाति नाल संबंध रखदा, मेरा कोई घराना है बड़ा वड्डा, सारा मिटा के रख दिता, धरती ते मिला के रख दिता। कहन लगे नहीं, तेरा कोई घराना नहीं, तेरी कोई जात वड्डी नहीं, तू कोई पढ़िया लिखिया नहीं, तू कोई चंगा सुगड़ सियाना नहीं, तू ते खाक है, मिट्टी है। गुरु ने समझा दिता। जदों गुरु ने समझाया फिर सतगुर सच्चे पातशाह महाराज जी दे पावन शब्द नूं पीण दा दिल कीता, ते साहिब गुरु रामदास महाराज ने बख्शिशां कर दित्तियां। केड़ियां?
गुर अमृत पिन्नी दे होरी, गुर अमृत पिन्नी दे होरी, अमृतपुर के राम रज, अमृतपुर के राम रज, अमृतपुर के राम रज, गुर अमृत पिन्नी दे होरी, अमृतपुर के राम,
अमृत दे नाल देही भरपूर हो गई, भिज गई, अमृत नाल देही भिज गई। गुरु का शब्द अमृत है, जदों देही अमृत नाल भिजी थां थां ते अमृत जापिया। विचार पेश करिए भाई साहब भाई गुरदास साहब जी दी, शायद ਆਪ ਜੀ ਨੇ ਕੰਪਿਊਟਰ 'ਚ ਫੀਡ ਕੀਤਾ ਉਸਨੂੰ ਕਿ ਨਹੀਂ। ਪਰ ਆ ਕਬੀਰ ਸਾਹਿਬ ਕਹਿੰਦੇ ਮੇਰਾ ਗੁਰੂ ਨਾਲ ਜਦੋਂ ਮਿਲਾਪ ਹੋਇਆ ਭਾਈ ਗੁਰਦਾਸ ਸਾਹਿਬ ਜੀ ਦੀ ਵਾਰ, ਆਪ ਫਰਮਾਨ ਕਰਦਿਆਂ ਕਹਿੰਦੇ ਨੇ
ਹੋਏ ਬਿਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ, ਹੋਏ ਬਿਰਕਤ ਬਨਾਰਸੀ, ਹੋਏ ਬਿਰਕਤ ਬਨਾਰ।
ਬਨਾਰਸ ਦੀ ਗੱਲ ਕਰਨ ਲੱਗੇ ਨੇ ਕਬੀਰ ਸਾਹਿਬ ਤੇ ਆਪ ਜੀ ਦੇ ਸਾਹਮਣੇ ਸ਼ਬਦ ਆ ਜਾਏਗਾ
ਹੋਏ ਬਿਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ, ਹੋਏ ਬਿਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ।
ਰਾਮਾਨੰਦ ਬਨਾਰਸ ਵਿੱਚ ਰਹਿਣ ਵਾਲਾ ਤਕਰੀਬਨ ਕਬੀਰ ਸਾਹਿਬ ਦਾ, ਭਗਤ ਰਵਿਦਾਸ ਜੀ ਦਾ, ਭਗਤ ਬਾਬਾ ਤਰਲੋਚਨ ਜੀ ਦਾ, ਅਨੇਕਾਂ ਭਗਤਾਂ ਦਾ ਗੁਰੂ ਹੋਇਆ ਜਿਸ ਨੇ ਗਿਆਨ ਦਿੱਤਾ। ਸ਼ਬਦ ਦਾ ਸਿਧਾਂਤ ਆਪਣੇ ਸਾਹਮਣੇ ਹੈ, ਆਓ ਕਬੀਰ ਸਾਹਿਬ ਜੀ ਦੀ ਰਸਨਾ ਦੇ ਵਿੱਚ ਸੁਣੀਏ। ਕਹਿੰਦੇ ਇੱਕ ਬਿਰਕਤ ਸੁਚੇਤ ਇਨਸਾਨ, ਜੀਵਨ ਦਾ ਸੰਜਮੀ ਇਨਸਾਨ, ਸੰਨਿਆਸ ਧਰ ਧਾਰਨ ਕਰਨ ਵਾਲਾ, ਅੱਠੇ ਪੈਰ ਪਰਮਾਤਮਾ ਦੇ ਨਾਮ ਦੇ ਵਿੱਚ ਰੰਗੀਚ ਹੋਇਆ ਹੋਇਆ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ ਗੁਸਾਈ।
ਹੋਏ ਬਿਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਾਵਣ ਤਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਾਵਣ ਤਾਈ।
ਕਿਉਂਕਿ ਕਬੀਰ ਸਾਹਿਬ ਕਈ ਵਾਰੀ ਉਹਦੇ ਦਰਬਾਰ ਵਿੱਚ ਗਏ, ਗੁਰੂ ਦੀ ਪ੍ਰਾਪਤੀ ਕਿਵੇਂ ਹੋਈ, ਦਰਬਾਰ 'ਚ ਗਏ, ਪੁੱਛਿਆ ਕੌਣ ਹੈ, ਕਹਿੰਦਾ ਜੀ ਜੁਲਾਹਾ ਜੁਲਾਹਾ। ਪਰ ਇਤਿਹਾਸ ਇਹ ਦੱਸਦਾ ਕਿ ਉਸ ਸਮੇਂ ਦਾ ਬ੍ਰਾਹਮਣਾਂ ਨੇ ਪਾਇਆ ਹੋਇਆ ਵਿਤਕਰਾ ਕਿ ਕਿਸੇ ਨੀਚ ਜਾਤ ਦੇ ਇਨਸਾਨ ਨੂੰ, ਸ਼ੂਦਰ ਨੂੰ ਨਾਮ ਨਹੀਂ ਸੀ ਦਿੱਤਾ ਜਾਂਦਾ, ਦੀਕਸ਼ਿਤ ਨਹੀਂ ਸੀ ਕਰਾਇਆ ਜਾਂਦਾ। ਰਾਮਾਨੰਦ ਚੁੱਪ ਕਰ ਗਿਆ, ਕਹਿਣ ਲੱਗਾ ਵੀ ਤੈਨੂੰ ਨਾਮ ਨਹੀਂ ਮਿਲ ਸਕਦਾ, ਕਿਉਂਕਿ ਬ੍ਰਾਹਮਣਾਂ ਦੀ ਸ਼੍ਰੇਣੀ ਇਹ ਕਹਿੰਦੀ ਹੈ ਸ਼੍ਰੇਣੀ ਕਿ ਜਿਹੜਾ ਸ਼ੂਦਰ ਹੋਵੇ ਉਸ ਨੂੰ ਨਾਮ ਨਹੀਂ ਮਿਲ ਸਕਦਾ। ਬਹੁਤ ਵੇਰ ਗਿਆ, ਨਹੀਂ ਨਾਮ ਮਿਲਿਆ। ਆਖਿਰਕਾਰ ਪੁੱਛਿਆ ਕਿਸੇ ਸਤਸੰਗੀ ਕੋਲੋਂ, ਉਹ ਕਹਿਣ ਲੱਗਾ ਨਾਮ ਲੈਣਾ ਹੀ ਤੇ ਅੰਮ੍ਰਿਤ ਵੇਲੇ ਗੰਗਾ ਦੇ ਉੱਤੇ ਜਾਂਦਾ ਰਾਮਾਨੰਦ ਇਸ਼ਨਾਨ ਕਰਨ ਵਾਸਤੇ, ਉੱਥੇ ਜਾ ਕੇ ਬਹਿ ਜਾਈ, ਉੱਥੇ ਚਲਾ ਜਾ। ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ
ਹੋਏ ਬਿਰਕਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਾਵਣ ਤਾਈ, ਅੱਗੋਂ ਹੀ ਦਹਿ ਜਾਏ ਕੇ ਲੰਮਾ ਪਿਆ ਕਬੀਰ ਤਿਥਾਈ।
ਪਹਿਲ ਰਾਤ ਨੂੰ ਕਬੀਰ ਸਾਹਿਬ ਜਾਗੇ, ਉਹ ਪੌੜਸ਼ਾਲਾ ਜਿਹੜੀ ਬਣੀ ਸੀ ਪੌੜੀਆਂ, ਜਿੱਥੇ ਆ ਕੇ ਰਾਮਾਨੰਦ ਨੇ ਇਸ਼ਨਾਨ ਕਰਨਾ ਸੀ, ਆ ਕੇ ਲੇਟ ਗਏ। ਅਗਲਾ ਵਾਕਿਆ ਕੀ ਵਾਪਰਦਾ, ਭਾਈ ਗੁਰਦਾਸ ਸਾਹਿਬ ਕਹਿੰਦੇ
ਅੱਗੋਂ ਹੀ ਦਹਿ ਜਾਏ ਕੇ ਲੰਮਾ ਪਿਆ ਕਬੀਰ ਤਿਥਾਈ, ਪੈਰੀ ਟੁੰਬ ਉਠਾ ਲਿਆ ਬੋਲੋ ਰਾਮ ਸਿੱਖ ਸਮਝਾਈ।
ਰਾਮਾਨੰਦ ਜੀ ਮਸਤੀ ਵਿੱਚ ਤੁਰੇ ਆ ਰਹੇ ਨੇ, ਰਾਮ 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 ਰਾਮ, ਹਿਰਦੇ 'ਚ ਰਮਿਆ ਹੋਇਆ ਰਾਮ ਹੈ। ਆਹਿਸਤਾ ਆਹਿਸਤਾ ਬੜੇ ਪਿਆਰ ਦੇ ਨਾਲ ਤੁਰੇ ਆਉਂਦੇ ਨੇ, ਇਕਾਗਰ ਹੋਏ ਹੋਏ ਨੇ। ਜਦੋਂ ਆ ਕੇ ਪੌੜਸ਼ਾਲਾ 'ਤੇ ਪੈਰ ਰੱਖਿਆ, ਪੈਰ ਕਿਸੇ ਚੀਜ਼ ਨਾਲ ਟਕਰਾਇਆ ਅਤੇ ਟਕਰਾਉਣ ਤੋਂ ਥੱਲੇ ਵੇਖਿਆ, ਨਿਗਾਹ ਮਾਰੀ, ਕੋਈ ਇਨਸਾਨ ਸੁੱਤਾ ਹੋਇਆ। ਅਤੇ ਰਾਮਾਨੰਦ ਜੀ ਕਹਿਣ ਲੱਗੇ ਇਨਸਾਨ ਇਹ ਮਨੁੱਖ ਸੌਣ ਦਾ ਵੇਲਾ ਤਾਂ ਨਹੀਂ, ਭਾਈ ਰਾਮ ਕੇ ਉੱਠੋ, ਉੱਠ ਰਾਮ ਕੇ ਰਾਮ ਕਹੋ, ਉੱਠ ਰਾਮ ਕੇ ਰਾਮ ਕਹੋ। ਬਸ ਗੱਲ ਤਾਂ ਇੰਨੀ ਸੀ, ਗੱਲ ਤੇ ਇੱਥੇ ਹੀ ਆ ਕੇ ਬਣਨੀ ਸੀ ਜਦੋਂ ਗੁਰੂ ਨੇ ਦੀਕਸ਼ਿਤ ਕਰ ਦੇਣਾ। ਸ਼ਾਇਦ ਇਹ ਵੀ ਗੁਰੂ ਦੀ ਕਿਰਪਾ ਹੋਵੇ ਵੀ ਨਾਮ ਇੰਨਾ ਸੌਖਾ ਨਹੀਂ ਮਿਲਦਾ। ਰਾਮਾਨੰਦ ਦੇ ਕਹਿ ਦਿੱਤਾ, ਕਹਿੰਦੇ ਜੇ ਤੈਨੂੰ ਨਾਮ ਐਡਾ ਸੌਖਾ ਮਿਲ ਗਿਆ ਦੁਨੀਆ ਕਿਵੇਂ ਸਮਝੇਗੀ, ਮੁਸ਼ਕਤ ਕਰ। ਅੰਮ੍ਰਿਤ ਵੇਲੇ ਜਾ ਕੇ ਪੌੜਸ਼ਾਲਾ ਦੇ ਵਿੱਚ ਲੇਟ ਗਿਆ, ਲੇਟਿਆ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ,
ਪੈਰੀ ਟੁੰਬ ਉਠਾ ਲਿਆ ਬੋਲੋ ਰਾਮ ਸਿੱਖ ਸਮਝਾਈ।
ਜਦੋਂ ਇੰਨੀ ਗੱਲ ਹੋਈ ਨਾ ਬਈ ਬੋਲੋ ਰਾਮ, ਰਾਮ ਕੇ ਰਾਮ ਕਹੋ, ਕਬੀਰ ਸਾਹਿਬ ਜਾਗ ਉੱਠੇ, ਬਹਿ ਗਏ, ਰਾਮ ਚੱਲ ਪਿਆ। ਕਿਉਂਕਿ ਗੁਰੂ ਜਦੋਂ ਰਾਮ ਦਾ ਮੰਤਰ ਦੇਵੇ ਰਾਮ ਚੱਲ ਜਾਂਦਾ। ਪੰਜ ਪਿਆਰੇ ਜਦੋਂ ਵਾਹਿਗੁਰੂ ਗੁਰਮੰਤਰ ਦਾ ਦੇਣ ਸਿਧਾਂਤ, ਉਦੋਂ ਗੁਰਮੰਤਰ ਚੱਲ ਪੈਂਦਾ, ਹਿਰਦੇ ਦੇ ਵਿੱਚ ਬਾਰੰਬਾਰ ਜਾਪ ਹੋ ਜਾਂਦਾ। ਜਦੋਂ ਗੁਰੂ ਕਹਿ ਦੇਵੇ ਉੱਠ ਭਾਈ ਰਾਮ ਕਹਿ, ਰਾਮ ਕਹੋ ਸੌਣ ਦਾ ਵੇਲਾ ਨਹੀਂ ਇਨਸਾਨ ਦਾ, ਸੁੱਤਾ ਪਿਆ ਅੰਮ੍ਰਿਤ ਵੇਲੇ, ਰਾਮ ਕਹਿ ਰਾਮ ਕਹੋ।
ਪੈਰੀ ਟੁੰਬ ਉਠਾ ਲਿਆ ਬੋਲੋ ਰਾਮ ਸਿੱਖ ਸਮਝਾਈ, ਜਿਉਂ ਲੋਹਾ ਪਾਰਸ਼ ਸੋਹੈ ਚੰਦਨ ਵਾਸ ਮਹਿਕਾਈ।
ਬੜਾ ਕੀਮਤੀ ਪ੍ਰਮਾਣ ਹੈ ਸਾਹਮਣੇ, ਜਿਉਂ ਲੋਹਾ ਪਾਰਸ ਛੋਹੇ, ਪਾਰਸ ਦੇ ਪੱਥਰ ਦੇ ਨਾਲ ਲੋਹਾ ਛੋਹ ਜਾਂਦਾ ਤੇ ਕੰਚਨ ਬਣ ਜਾਂਦਾ, ਸੋਨਾ ਬਣ ਜਾਂਦਾ, ਤੇ ਚੰਦਨ ਦੇ ਬੂਟੇ ਦਾ ਇੱਕ ਇਹ ਗੁਣ ਹੈ ਕਿ ਨਿੰਮ ਦੇ ਜਾਂ ਹੋਰ ਬਾਗ ਦੇ ਵਿੱਚ ਕਈ ਤਰ੍ਹਾਂ ਦੇ ਕੌੜੇ ਬ੍ਰਿਸ਼ ਹੋਣ, ਉੱਥੇ ਚੰਦਨ ਦਾ ਬੂਟਾ ਉੱਗ ਪਏ, ਸਾਰਿਆਂ ਨੂੰ ਮਹਿਕਦਾਰ ਕਰ ਦਿੰਦਾ। ਕਬੀਰ ਸਾਹਿਬ ਲੋਹਾ ਸਨ, ਪੂਰੇ ਗੁਰੂ ਨਾਲ ਜਦੋਂ ਖਹਿ ਗਏ ਨਾ, ਸਪਰਸ਼ ਹੋਇਆ ਗੁਰੂ ਦੇ ਨਾਲ, ਜਿਉਂ ਲੋਹਾ ਪਾਰਸ ਸ਼ੋਹ ਹੈ, ਲੋਹਾ ਪਾਰਸ ਨਾਲ ਸ਼ੋਹ ਗਿਆ ਤੇ ਕੰਚਨ ਬਣ ਗਿਆ, ਸੋਨਾ ਬਣ ਗਿਆ। ਨਿੰਮ ਕੌੜੀ ਹੈ, ਨਿੰਮ ਦੀ ਤਰ੍ਹਾਂ ਕੌੜਾ ਸੁਭਾਅ ਸੀ ਕਬੀਰ ਸਾਹਿਬ ਕਹਿੰਦੇ। ਜਦੋਂ ਗੁਰੂ ਨਾਲ ਸ਼ੋਹ ਗਏ, ਚੰਦਨ ਵਰਗੀ ਮਹਿਕ ਭਰ ਗਈ ਹਿਰਦੇ ਦੇ ਅੰਦਰ, ਖੁਸ਼ਬੂਦਾਰ ਹੋ ਗਿਆ। ਪਰਮਾਤਮਾ ਦਾ ਨਾਮ ਖੁਸ਼ਬੂਦਾਰ ਮਹਿਕਦਾਰ ਹੈ, ਖੁਸ਼ਬੂਦਾਰ ਤੇ ਮਹਿਕਦਾਰ ਪਰਮਾਤਮਾ ਦਾ ਨਾਮ ਹੈ। ਇਹ ਉਹੀ ਗੰਗਾ ਹੈ ਜਿਸ ਗੰਗਾ ਤੇ ਕਬੀਰ ਸਾਹਿਬ ਨੂੰ ਨਾਮ ਮਿਲਿਆ, ਤੇ ਅੱਜ ਉਸ ਗੰਗਾ ਤੇ ਚੋਜੀ ਪ੍ਰੀਤਮ ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ, ਇਹਨਾਂ ਨੇ ਵੀ ਗੰਗਾ ਦੇ ਕਿਨਾਰੇ ਹੀ ਵਾਸਾ ਕੀਤਾ। ਆਪ ਜੀ ਨੇ ਪਟਨਾ ਸਾਹਿਬ ਜੀ ਦੇ ਦੀਦਾਰ ਕੀਤੇ ਹੋਣਗੇ, ਤੇ ਜਿਨ੍ਹਾਂ ਜਿਨ੍ਹਾਂ ਦੀਦਾਰ ਕੀਤੇ ਨੇ ਉਸ ਜਗ੍ਹਾ ਤੇ ਪਹੁੰਚੋ। ਪਟਨਾ ਗੰਗਾ ਥੋੜ੍ਹੀ ਹਟ ਕੇ ਪਿਛਾ ਤੋਂ ਵਗਦੀ ਹੈ, ਜਿੱਥੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਲ ਅਵਸਥਾ, ਤਕਰੀਬਨ 5 ਵਰ੍ਹਿਆਂ ਦੇ ਬਾਲਕਾਂ ਦੇ ਨਾਲ ਗੰਗਾ ਦੇ ਉੱਪਰ ਖੇਡਣ ਜਾਇਆ ਕਰਦੇ। ਜੇ ਨਹੀਂ ਦਰਸ਼ਨ ਕੀਤੇ ਤਾਂ ਦਰਸ਼ਨ ਕਰਿਓ, ਇਹਨਾਂ ਅਸਥਾਨਾਂ ਦੇ ਦਰਸ਼ਨ ਕਰਨੇ ਯੋਗ ਹਨ। ਬਾਲਕਾਂ ਦੇ ਨਾਲ ਖੇਡਣ ਜਾਇਆ ਕਰਨ ਪੰਡਿਤ ਸ਼ਿਵ ਰਾਮ ਜੀ। ਇੱਥੇ ਵੇਖੋ ਇੱਕ ਬੜਾ ਸਿਧਾਂਤ, ਵੱਡਾ ਛੁਪਿਆ ਹੋਇਆ ਬੜਾ ਰਾਜ ਜ਼ਿੰਦਗੀ ਦਾ। ਇਹ ਰਾਮ ਦਾ ਉਪਾਸ਼ਕ ਹੈ, ਸ਼੍ਰੀ ਰਾਮ ਚੰਦਰ ਜੀ ਦਾ ਉਪਾਸ਼ਕ ਹੈ ਪੰਡਿਤ ਸ਼ਿਵ ਰਾਮ ਜੀ। ਇਹ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਸਾਰਾ ਦਿਨ ਬੰਦਗੀ ਕਰਦੇ। ਇਹਨਾਂ ਦਾ ਜਗ੍ਹਾ ਅਸਥਾਨ ਉਸ ਗੰਗਾ ਦੇ ਕਿਨਾਰੇ ਬਣਿਆ ਹੋਇਆ। ਫਲ ਫਰੂਟ ਲਿਆ ਕੇ ਰੱਖਣੇ, ਫਲ ਫਰੂਟ ਲਿਆ ਕੇ ਧੋ ਕੇ ਰੱਖ ਕੇ, ਤੇ ਇਸ ਨੇ ਚੌਂਕੜੀ ਮਾਰ ਕੇ ਬਹਿ ਜਾਣਾ ਸ਼ਿਵ ਰਾਮ ਜੀ ਨੇ, ਪੰਡਿਤ ਜੀ ਨੇ, ਤੇ ਗਾਇਤਰੀ ਮੰਤਰ ਦਾ ਜਾਪ ਸ਼ੁਰੂ ਕਰ ਦੇਣਾ, ਇਹਦੀ ਲੱਗ ਜਾਣੀ ਸਮਾਧੀ। ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਗੋਬਿੰਦ ਰਾਏ ਦੇ ਰੂਪ ਦੇ ਅੰਦਰ ਬਾਲਕਾਂ ਦੇ ਨਾਲ ਆਉਣਾ, ਉਹ ਛੁਪੇ ਹੋਏ ਜਿਹੜੇ ਫਲ ਸਨ ਚੁੱਕ ਲੈਣੇ, ਚੁੱਕ ਕੇ ਖਾ ਜਾਣੇ, ਇਹ ਵੇਖਦਾ ਹੀ ਰਹਿ ਜਾਣਾ, ਇਹਨੂੰ ਪਤਾ ਵੀ ਨਾ ਲੱਗਣਾ। ਇੱਕ ਦਿਨ ਪਤਾ ਲੱਗ ਗਿਆ, ਸ਼ਿਵਰਾਮ ਜੀ ਨੂੰ ਪਤਾ ਲੱਗ ਗਿਆ, ਅੱਖ ਖੁੱਲ੍ਹੀ ਅਤੇ ਬਾਲਾ ਪ੍ਰੀਤਮ ਸਾਹਮਣੇ ਖੜ੍ਹੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਛੋਟੀ ਅਵਸਥਾ ਦੇ ਵਿੱਚ, 5-5.5 ਸਾਲ ਦੇ, ਅਤੇ ਇਉਂ ਫਲ ਚੁੱਕਣ ਲੱਗੇ ਨਾ। ਜਦੋਂ ਫਲ ਚੁੱਕ ਕੇ ਹੱਥ ਦੇ ਵਿੱਚ ਲਿਆ ਤੇ ਸ਼ਿਵ ਰਾਮ ਦੀ ਅੱਖ ਖੁੱਲ੍ਹ ਗਈ। ਪੰਡਿਤ ਜੀ ਕਹਿੰਦੇ ਬਾਲਾ ਪ੍ਰੀਤਮ ਜੀ, ਤੁਸੀਂ ਉਹ ਰੋਜ਼ ਇਹ ਫਲ ਖਾ ਜਾਂਦੇ ਹੋ? ਗੋਬਿੰਦ ਰਾਏ ਜੀ, ਤੁਸੀਂ ਫਲ ਰੋਜ਼ਾਨਾ ਖਾ ਜਾਂਦੇ ਹੋ? ਤੇ ਹੱਸ ਪਏ, ਮੁਸਕਰਾ ਪਏ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇ ਅੱਖਾਂ ਭਰ ਲਈਆਂ ਸ਼ਿਵ ਰਾਮ ਪੰਡਿਤ ਜੀ ਨੇ। ਪਹੁੰਚ ਗਏ ਮਹਿਲਾਂ ਦੇ ਵਿੱਚ ਮਾਤਾ ਗੁਜਰੀ ਜੀ ਦੇ ਸਾਹਮਣੇ, ਜਾ ਕੇ ਹੱਥ ਜੋੜ ਕੇ ਬਿਨੈ ਕਰਨ ਲੱਗੇ, ਮਾਤਾ ਜੀ ਆ ਵੇਖੋ, ਮੈਂ ਸ਼੍ਰੀ ਰਾਮ ਜੀ ਦਾ ਉਪਾਸ਼ਕ, ਮੈਂ ਆਪਣੀ ਭਗਤੀ ਦੇ ਵਿੱਚ संपूर्णता ल्याउन वास्ते फल धो के रखना, अरदास लगन तो पहला ही बाला प्रीतम चुक के खा जांदे ने। ते माता गुजरी जी भी हस पाए, कहन लगे पंडित जी तुसी पहचानिया नहीं, फल कौन खांदा? जिन्हां नूं तुसी बुलांदे ओही फल खांदे ने। ये राम दे अवतार ने, गुरु गोबिंद सिंह महाराज आप ही राम दे रूप दे अंदर आके तुहाडी भगती संपूर्ण कर रहे ने, रोजाना फल खा जांदे। ते पंडित शिव राव कहन लगा ये किवें हो सकदा, छोटा जिहा बालक ये रामचंद्र किवें हो सकदा। एक दिन गंगा दे किनारे दे उपर गरीब नवाज साहब गुरु गोबिंद सिंह महाराज बालकां दे नाल फिर खेडण वास्ते आए, ते इशनान करके निकलिया शिव राम पंडित जी। बाहर आए जदों ते गुरु गोबिंद सिंह महाराज गंगा दे किनारे टहलदे पए सन, छोटे छोटे तीर कमान गल विच पाए होए, ते आप जी दा स्वरूप राजियां महाराजियां वाला दस्तारा सजाया, छोटा कलगी जिगा छोटी लाई हुई, छोटे छोटे हाथ ते छोटे छोटे कदम दे नाल आप जी गंगा दे उपर टहलदे पए ने। ते शिव राम जी भगती वाले सन, बड़े उपासना वाले सन, इन्हां फिर गंगा दे विच खलो के कहन लगे हे गंगा मैं तेरे किनारे ते, ये बाला प्रीतम भी तेरे किनारे ते, कहंदे हुण मैं अपने परमात्मा की आराधना करना, बाला प्रीतम नू सामने वेख के ते हथ जोड़ के अखां बंद कर लिया, हे बाला प्रीतम गोबिंद राय जी जे तुसी श्री राम हो, जे तुहाडे अंदर ते श्री रामचंद्र जी दे विच कोई भेद नहीं, मैनू तुहाडे विचों श्री राम जी दे दर्शन होण, मैं आप जी दे विचों श्री राम दे दर्शन करना चाहना, ये ते साडी जिसना दी भावना होएगी गुरु उवें मिलदा, ये जरूरी नहीं। पंडित जी ने अखां बंद कीतियां, अरदास शुरू कर दिती, बाला प्रीतम जी जे तुहाडे अंदर ते उन्हां अंदर कोई फर्क नहीं, मेरी भगती संपूर्ण तुहाडे विचों श्री राम जी दे दीदार होण। ते गरीब नवाज साहब सचे पातशाह महाराज बाला प्रीतम मुस्कराए, आप जी ने अपना रूप तब्दील किया, उस तरह ही कानियां गलां विच पाईयां होईयां रामचंद्र जी दे रूप दे अंदर गल नूं परना बन्निया होया, तेड़ लुंगी पाई हुई बनवासी रूप दे अंदर, सिर ते जटावां कीतियां जूड़ां वलिया होया श्री रामचंद्र जी मुस्कुराते हुए साहब गुरु गोबिंद सिंह महाराज दे विचों पंडित शिव राम जी नूं दर्शन देन लगे। शिव राम जी ने जदों दर्शन किते व्याकुल हो गया, भावुक हो गया, बाहर निकलिया, बाला प्रीतम जी दे चरणां दे उपर सीस रख के बैराग दे आंसू अखां विचों केर के कहन लगे महाराज इन्ने समय तो मेरे सामने आउंदे हो, रोजाना फल खा जांदे हो, रोजाना प्रसाद छक जांदे हो, ते मैनूं पता ही नहीं तुसी राम जी तुरे फिरदे, मेरा गुरु मेरे सामने तुरिया फिरदा मैनूं पता ही नहीं, मेरे गुणा मेरियां भुल्लां मेरे अवगण नाच तारे हो, क्योंकि मैं ते भगतीवान भगती दे विच तुहाडी च लगा सां, मैनूं की पता तुहाडे तमाम रूप ने किसी भी रूप विच दर्शन दे दोगे, किसी भी रूप विच तुहाडे दर्शन हो जाणगे। साहिब गरीब नूं अज गुरु गोबिंद सिंह महाराज पातशाह जी ने जदों फिर दर्शन दिते, ते माता गुजरी जी भी पंडित जी नूं जदों मिले शिव राम जी नूं कहन लगे पंडित जी शंका दूर होई? कहन लगे शंका ही दूर नहीं होई, मेरा तां अंतशकरण मेरे दिमाग दा दसम द्वारा मेरी कुंडलनी सारा कुछ ही दर्शन करदिया सुलझ गया, मैनू ते त्रिलोकी दा दर्शन हो गया, ज्ञान हो गया बाला प्रीतम जी दे दर्शन विच। गरीब नवाज गुरु गोबिंद सिंह महाराज तो लैके गुरु नानक साहब महाराज तो लैके पातशाह दसवें पातशाह तक जदों जदों किसी ने उपासना की किसी रूप दे अंदर, क्योंकि साढ़े सतगुरु हिंदू ते मुसलमान दे नाल नाल विचकार आपने, इस पासे हिंदू इस पासे मुसलमान, एक पासे बाला एक पासे मरदाना, दसम पातशाह दे रूप विच आउंदे ने, एक पासे भाई नंद लाल ने दूजे पासे पीर बुद्धू शाह ने, जे गंगा ते जांदे ने ते साखी तां असीं इह सुणी ਕਿ ਕੜਾ ਲਾ ਕੇ ਗੰਗਾ ਵਿੱਚ ਵਗਾ ਕੇ ਮਾਰਿਆ ਮਾਤਾ ਜੀ ਦੇ ਪੁੱਛਣ ਤੋਂ। ਬਾਲਾ ਪ੍ਰੀਤਮ ਜੀ ਕੀ ਕੀਤਾ, ਗੰਗਾ ਦੇ ਕਿਨਾਰੇ ਗਏ ਹੋ, ਐਡੇ ਕੀਮਤੀ ਕੰਗਣ ਲਾ ਕੇ ਪਵਾ ਕੇ ਮਾਰੇ ਨੇ, ਕਿਸੇ ਨੇ ਖੋ ਲਿਆ? ਨਹੀਂ ਖੋਇਆ। ਫਿਰ ਕਿੱਥੇ ਡਿੱਗਿਆ, ਕਿੱਥੇ ਗਿਰਿਆ? ਬਾਂਹ ਪਕੜ ਕੇ ਲੈ ਆਏ, ਦੂਜਾ ਵੀ ਲਾ ਕੇ ਵਗਾ ਕੇ ਮਾਰਿਆ, ਇੱਥੇ ਇੱਥੇ ਸਿੱਟਿਆ। ਕਿਉਂ ਸਿੱਟਿਆ? ਮਾਮਾ ਕਿਰਪਾਲ ਕਹਿਣ ਲੱਗੇ, ਕਹਿੰਦੇ ਐਡੇ ਕੀਮਤੀ ਗਹਿਣੇ ਭੈਣ ਜੀ, ਇਹਨਾਂ ਨੂੰ ਨਾ ਭੈਣ ਆਇਆ ਕਰੋ, ਛੋਟੇ ਜਿਹੇ ਬਾਲ ਰੂਪ ਦੇ ਅੰਦਰ ਆਪ ਜੀ ਨੇ ਇਹਨਾਂ ਨੂੰ ਮਹਾਰਾਜਾ ਬਣਾਇਆ ਹੋਇਆ, ਛੋਟੇ ਛੋਟੇ ਹੱਥਾਂ ਵਿੱਚ ਐਡੇ ਕੀਮਤੀ ਕੰਗਣ ਪਾ ਦਿੱਤੇ ਨੇ। ਤੇ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਮਹਾਰਾਜ ਹੱਸੇ, ਕਹਿਣ ਲੱਗੇ ਮਾਮਾ ਜੀ ਆਪਣੇ ਕੜੇ ਕੱਢ ਲਓ, ਸਾਹਮਣੇ ਪਏ ਨੇ, ਕੱਢ ਲਓ ਕੜੇ, ਗੋਤਾਖੋਰ ਬੁਲਾਓ। ਬੁਲਾਏ ਗੋਤਾਖੋਰ, ਚੁੱਭੀ ਮਾਰ, ਚੁੱਭੀ ਮਾਰ ਕੇ ਜਦੋਂ ਗੰਗਾ ਦੇ ਵਿੱਚ ਵੜੇ ਤੇ ਅੰਦਰ ਜਦੋਂ ਥੱਲੇ ਗਏ ਨਾ ਤਹਿ ਦੇ ਵਿੱਚ, ਬਾਹਰ ਆ ਗਏ। ਮਾਮਾ ਕਿਰਪਾਲ ਜੀ ਨੂੰ ਕਹਿਣ ਲੱਗੇ, ਕਿਰਪਾਲ ਜੀ ਇਹ ਤਾਂ ਨਦੀ ਕੜਿਆਂ ਨਾਲ ਭਰੀ ਹੋਈ ਹੈ, ਕਿਹੜੇ ਕੜੇ ਕੱਢੀਏ? ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਜਿਹੜੇ ਤੁਹਾਡੇ ਨੇ ਤੁਸੀਂ ਪਹਿਚਾਣ ਕੇ ਕੱਢ ਲਓ, ਬਾਕੀ ਗੰਗਾ ਦੇ ਗੰਗਾ ਕੋਲ ਰਹਿਣ ਦੇ। ਜਿਹੜੇ ਤੁਹਾਡੇ ਨੇ ਪਹਿਚਾਣ ਲਓ, ਪਰ ਇਹ ਕੜੇ ਸੱਟੇ ਕਿਉਂ? ਸਵਾਲ ਤਾਂ ਇਹ ਹੈ, ਕੜੇ ਸੱਟੇ ਕਿਉਂ? ਹਰ ਇੱਕ ਚੀਜ਼ ਮਹਾਂਪੁਰਖਾਂ ਨੂੰ, ਨਾਮ ਜਪਣ ਵਾਲਿਆਂ ਨੂੰ, ਸਤਿਗੁਰਾਂ ਨੂੰ, ਸਾਡੇ ਨਾਮ ਜਪਣ ਵਾਲੇ ਜਿੰਨੇ ਜਗਿਆਸੂ ਨੇ ਤਿਨ੍ਹਾਂ ਨੂੰ ਸੁਣਦੀ ਹੈ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਗੰਗਾ ਦੇ ਕਿਨਾਰੇ ਗਏ, ਪਹਿਲਾ ਚਰਨ ਆਪ ਜੀ ਨੇ ਰੱਖਿਆ ਤੇ ਗੰਗਾ ਵਿਸਮਾਦ ਹੋਈ, ਵਿਸਮਾਦ ਹੋ ਕੇ ਆਪ ਜੀ ਦੇ ਚਰਨਾਂ ਨੂੰ ਧੋ ਦਿੱਤਾ, ਸਪਰਸ਼ ਕੀਤਾ। ਅੱਜ ਵੀ ਸਾਲ ਦੇ ਵਿੱਚ ਇੱਕ ਵਾਰ ਗੰਗਾ ਚੜ੍ਹਦੀ ਹੈ, ਜਿੱਥੇ ਚਰਨ ਗੰਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਣੀ ਹੈ, ਇੱਕ ਵਾਰ ਆ ਕੇ ਸਪਰਸ਼ ਕਰਦੀ ਹੈ, ਵਾਪਸ ਚਲੀ ਜਾਂਦੀ, 1 ਕਿਲੋਮੀਟਰ ਦੂਰ ਚਲੀ ਜਾਂਦੀ। ਜਾ ਕੇ ਦਰਸ਼ਨ ਕਰੋਗੇ ਨਾ ਪਤਾ ਲੱਗੇਗਾ, 1 ਕਿਲੋਮੀਟਰ ਦੂਰ ਹੈ। ਤੇ ਜਦੋਂ ਗੰਗਾ ਆਉਂਦੀ ਹੈ ਨਾ, ਇੱਕ ਵਾਰ ਆ ਕੇ ਚਰਨ ਸਪਰਸ਼ ਕਰਦੀ ਹੈ, ਚਰਨ ਗੰਗਾ ਦੇ ਉੱਪਰ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਨੂੰ ਸਪਰਸ਼ ਕਰਕੇ ਮੁੜ ਕੇ ਚਲੀ ਜਾਂਦੀ। ਗੰਗਾ ਨੇ ਆ ਕੇ ਚਰਨ ਧੋਏ, ਤੇ ਜਦੋਂ ਗੰਗਾ ਨੇ ਚਰਨ ਧੋਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਗੰਗਾ ਕਹਿੰਦੀ, ਪਾਤਸ਼ਾਹ ਬੜੇ ਸਮੇਂ ਤੋਂ ਵੱਡੇ ਵੱਡੇ ਰਿਸ਼ੀ, ਵੱਡੇ ਵੱਡੇ ਤਪੀਸ਼ਵਰ, ਕ੍ਰਿਸ਼ਨ ਜੀ, ਰਾਮ ਜੀ, ਸਾਰਿਆਂ ਦੇ ਦੀਦਾਰ ਕੀਤੇ, ਮਹਾਰਾਜ ਆਪ ਕਲਯੁਗ ਦੇ ਤਾਰਨਹਾਰ ਦਾਤਾ ਆ ਗਏ ਹੋ, ਮੇਰੇ ਸੀਨੇ ਦੇ ਉੱਪਰ ਆਪ ਜੀ ਨੇ ਕਦਮ ਰੱਖਿਆ, ਮੇਰੇ ਆਂਗਣ ਵਿੱਚ ਆਪ ਜੀ ਨੇ ਆ ਕੇ, ਮੇਰੇ ਘਰ ਵਿੱਚ ਆਪ ਜੀ ਨੇ ਚਰਨ ਪਾਏ ਹਨ ਪਵਿੱਤਰ। ਪਾਤਸ਼ਾਹ ਦੁਨੀਆ ਜਾਣਦੀ ਹੋਏਗੀ ਤੁਹਾਡੇ ਚਰਨਾਂ ਦਾ ਸਾਈਜ਼ ਬੜਾ ਛੋਟਾ ਹੈ ਬਾਲਕ ਰੂਪ ਵਿੱਚ, ਪਰ ਅੱਜ ਜਦੋਂ ਤੁਸੀਂ ਚਰਨ ਮੇਰੀ ਛਾਤੀ ਦੇ ਉੱਪਰ ਧਰੇ, ਮੇਰੇ ਆਂਗਣ ਵਿੱਚ ਧਰੇ, ਮੇਰਾ ਆਂਗਣ ਮਹਿਕ ਗਿਆ, ਮੇਰਾ ਦਿਲ ਕੀਤਾ ਆਪ ਦੇ ਪੂਰਨ ਸਤਿਗੁਰੂ ਤੁਹਾਡੇ ਚਰਨ ਧੋ ਦੇਵਾਂ, ਮੈਂ ਆਪ ਜੀ ਦੇ ਚਰਨ ਸਾਫ ਕੀਤੇ ਨੇ, ਬੜੇ ਸਮਿਆਂ ਤੋਂ ਪਿਆਸੀ ਹਾਂ, ਮੈਨੂੰ ਪਤਾ ਤੁਸੀਂ ਬਹੁਤਾ ਚਿਰ ਇੱਥੇ ਨਹੀਂ ਰਹਿਣਾ, ਤੁਸੀਂ ਸਾਲ ਖੰਡ ਹੋਰ ਰਹਿਣਾ, ਫਿਰ ਚਲੇ ਜਾਣਾ, ਛੱਡ ਦਿਓਗੇ ਮੇਰਾ ਕਿਨਾਰਾ, ਰੋਜ਼ ਆਉਣਾ ਤਿਆਗ ਦਿਓਗੇ, ਮੇਰਾ ਤੇ ਤੁਹਾਡਾ ਮਿਲਾਪ ਵਿਛੜ ਜਾਏਗਾ, ਪਾਤਸ਼ਾਹ ਕਿਤੇ ਕਿਰਪਾ ਕਰੋ, ਕੋਈ ਨਿਸ਼ਾਨੀ ਦੇ ਦਿਓ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਜ਼ਰੂਰ, ਆਪ ਜੀ ਨੇ ਕੜਾ ਲਾ ਕੇ ਹੱਲ ਦੇਣ ਦੀ ਜਾਚ ਦੱਸੀ ਸਾਨੂੰ, ਇਹ ਨਹੀਂ ਕੋਈ ਵੱਡਾ ਹੋਏਗਾ ਤਾਂ ਹੀ ਦੇਣਾ, ਛੋਟੇ ਹਾਂ ਤੇ ਤਾਂ ਵੀ ਦੇ ਸਕਦੇ ਹਾਂ ਕਿਸੇ ਨੂੰ ਕੁਝ, ਛੋਟੇ ਹੋਈਏ ਤੇ ਲੈਣ ਦੀ ਆਦਤ ਹੀ ਨਾ ਪਾਈ ਰੱਖੀਏ, ਅਸੀਂ ਛੋਟੇ ਹਾਂ ਜੀ, ਸਾਨੂੰ ਹੀ ਦੇਈ ਜਾਓ, ਦੇਈ ਜਾਓ ਸਾਨੂੰ। ਸਾਹਿਬ ਗਰੀਬ ਨੂੰ ਅੱਜ ਕਹਿੰਦੇ, ਛੋਟਿਆਂ ਦਾ ਵੀ ਫਰਜ਼ ਬਣਦਾ ਵੱਡਿਆਂ ਨੂੰ ਦੇਣ ਦਾ। ਬਾਲ ਅਵਸਥਾ ਵਿੱਚ ਆਪ ਜੀ ਨੇ ਕੜਾ ਭੇਟ ਕਰ ਦਿੱਤਾ, ਲੈ ਗੰਗਾ। ਤੇ ਗੰਗਾ ਕਹਿਣ ਲੱਗੀ, ਮੈਂ ਆਪਣੇ ਸੀਨੇ ਵਿੱਚ ਛੁਪਾ ਕੇ ਰੱਖਾਂਗੀ ਪਾਤਸ਼ਾਹ ਆਪ ਜੀ ਦੀ ਨਿਸ਼ਾਨੀ, ਮੇਰੇ ਹਿਰਦੇ ਵਿੱਚ ਛੁਪੀ ਹੋਈ ਇਹ ਨਿਸ਼ਾਨੀ ਹੈ। ਇੱਕ ਗੱਲ ਇੱਥੇ, ਉਦੋਂ ਆਪ ਜੀ ਦੀ ਉਮਰ 4 ਤੇ 5 ਸਾਲ ਦੇ ਦਰਮਿਆਨ ਹੈ, ਅੱਜ 42 ਸਾਲ ਦੀ ਉਮਰ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਆਪਣੇ ਹਜ਼ੂਰ ਸਾਹਿਬ ਨਾਦੇੜ ਦੀ ਧਰਤੀ ਤੇ ਆਏ, ਤੇ ਜਦੋਂ ਗੋਦਾਵਰੀ ਦੇ ਕੰਢੇ ਦੇ ਉੱਪਰ ਆਪ ਜੀ ਨੇ ਕਦਮ ਧਰਿਆ ਤੇ ਗੋਦਾਵਰੀ ਬੋਲੀ, ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ, ਮੇਰੀ ਵੱਡੀ ਭੈਣ ਨੂੰ ਆਪ ਜੀ ਨੇ ਕੜਾ ਦਿੱਤਾ ਸੀ 40 ਸਾਲ ਪਹਿਲਾਂ, ਅੱਜ ਮੇਰੇ ਘਰ ਵਿੱਚ ਆਏ ਹੋ ਗੋਦਾਵਰੀ, ਅੱਜ ਮੇਰੇ ਘਰ ਵਿੱਚ ਆਏ ਹੋ, ਕਿ ਮੈਨੂੰ ਵੀ ਕੁਛ ਦਿਓਗੇ, ਮੈਨੂੰ ਵੀ ਕੁਛ ਦਿਓਗੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੀਰਾ ਭੇਟ ਕਰ ਦਿੱਤਾ, ਜਿਹੜਾ ਬਹਾਦਰ ਸ਼ਾਹ ਜ਼ਫਰ ਨੇ ਦਿੱਤਾ ਸੀ ਮਹਾਰਾਜ ਸਾਹਿਬ ਨੂੰ। ਹੀਰਾ ਹੱਥ ਵਿੱਚ ਪਕੜਿਆ ਹੋਇਆ, ਹੀਰਾ ਸਿੱਟ ਦਿੱਤਾ, ਕਹਿੰਦੇ ਲੈ ਤੂੰ ਇਹ ਲੈ ਲੈ, ਜਿਹੜੀ ਵਸਤੂ ਸਾਡੇ ਕੋਲ ਕੀਮਤੀ ਤੋਂ ਕੀਮਤੀ ਤੂੰ ਲੈ, ਭੇਟ ਕਰ ਦਿੱਤਾ ਆਪ ਜੀ ਨੂੰ। ਤੇ ਜਦੋਂ ਉਦੋਂ ਬਹਾਦਰ ਸ਼ਾਹ ਨੇ ਕਿਹਾ, ਮਹਾਰਾਜ ਇੰਨਾ ਹੀਰਾ ਕੀਮਤੀ ਆਪ ਜੀ ਨੇ, ਇਹਦੀ ਕੀਮਤ ਨਹੀਂ ਜਾਣੀ, ਨਦੀ ਵਿੱਚ ਸਿੱਟ ਦਿੱਤਾ ਮਾਮੂਲੀ ਜੇ ਪਾਣੀ ਵਿੱਚ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਬਹਾਦਰ ਸ਼ਾਹ ਜੀ, ਬਾਦਸ਼ਾਹ ਕਿਉਂ ਘਬਰਾ ਗਏ ਹੋ? ਲਓ ਵੀ ਸਿੰਘੋ, ਵੜੋ ਇਸ ਨਦੀ ਦੇ ਵਿੱਚੋਂ, ਜਿਹੜਾ ਇਹਨਾਂ ਦਾ ਹੀਰਾ ਵਾਪਸ ਕੱਢ ਦਿਓ, ਜਾਓ ਛੁਪੋ, ਵੜੋ ਵਿੱਚ, ਪਾਣੀ ਇੱਕਦਮ ਨਿਰਮਲ, ਸਾਰੀ ਨਦੀ ਹੀਰਿਆਂ ਦੀ ਭਰੀ ਹੋਈ ਨਜ਼ਰ ਆਈ। ਤੇ ਬਹਾਦਰ ਸ਼ਾਹ ਨੇ ਚਰਨ ਪਕੜ ਲਏ, ਮਹਾਰਾਜ ਆਪ ਜੀ ਦੀਆਂ ਮਹਿਮਾ ਅਗਮ ਬਾਅਦ ਨੇ ਕੌਣ ਜਾਣ ਸਕਦਾ, ਨਹੀਂ ਜਾਣੀ ਜਾ ਸਕਦੀ। ਸੋ ਕਬੀਰ ਸਾਹਿਬ ਕਹਿੰਦੇ, ਪੂਰੇ ਗੁਰੂ ਦੀ ਜਦੋਂ ਮਲਾਪ ਹੋ ਜਾਵੇ, ਪ੍ਰਾਪਤੀ ਹੋ ਜਾਵੇ, ਸੋਨੇ ਹੀਰੇ ਜਵਾਹਰਾਤ, ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਇੱਕ ਗੁਰੂ ਦੀ ਸਿੱਖਿਆ ਸੁਣ ਲਈ ਹੈ, ਸਿੱਖਿਆ ਦੇ ਅੰਦਰ ਇੰਨਾ ਬਲ ਹੈ, ਇੰਨੀ ਕੀਮਤੀ ਸਿੱਖਿਆ ਹੋ ਜਾਂਦੀ ਹੈ, ਹੀਰੇ ਰਤਨ ਜਵਾਹਰ ਸਾਰੇ ਇਹਦੇ ਸਾਹਮਣੇ ਫਿੱਕੇ ਪੈ ਜਾਂਦੇ ਨੇ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇੱਕ ਗਿਆਨ ਕਰ ਦਿਓ, ਸਾਰਿਆਂ ਜੀਆਂ ਦਾ ਇੱਕ ਦਾਤਾ ਹੈ, ਵਿਤਕਰਾ ਭਾਵ ਮਨ ਵਿੱਚ ਖਤਮ ਹੋ ਜਾਏ, ਸਾਰਿਆਂ ਦੇ ਤੁਸੀਂ ਰੱਬ ਰਹੋ, ਸਾਰਿਆਂ ਨੂੰ ਰਾਹ ਦੱਸਣ ਵਾਲੇ ਹੋ, ਐਸੇ ਗੁਰੂ ਤੋਂ ਕੁਰਬਾਨ ਜਾਈਏ, ਜਿਹੜਾ ਗੁਰੂ ਹਰ ਸਮੇਂ ਸਾਨੂੰ ਜੀਵਨ ਦੇ ਵਿੱਚ ਚੱਲਣ ਵਾਸਤੇ ਲਾਈਟ ਤੇ ਰੌਸ਼ਨੀ ਬਖਸ਼ਿਸ਼ ਕਰਦਾ। ਗਰੀਬ ਨਵਾਜ ਸਾਹਿਬ ਜੀ ਦੀਆਂ ਮਿਹਰਾਂ ਹੋਣ, ਸਤਿਗੁਰ ਦੇ ਦਰ ਤੇ ਆ ਕੇ ਸਤਸੰਗ ਕਰਕੇ ਇਸ ਦੇ ਵਿੱਚੋਂ ਹੀਰੇ ਮੋਤੀ ਸ਼ਬਦ ਗੁਰੂ ਕੇ ਲੈ ਕੇ ਚਲੇ ਜਾਈਏ। ਗੁਰੂ ਜਦੋਂ ਤੀਰ ਮਾਰਦਾ, ਕਲੇਜੇ ਵਿੱਚ ਵੱਜਦਾ, ਕਲੇਜੇ ਵਿੱਚ ਵੱਜਿਆ ਹੋਇਆ ਤੀਰ ਪਹਿਲਾਂ ਤਾਂ ਕੱਟਦਾ ਸਾਡੇ ਹਉਮੈ ਨੂੰ, ਦੂਜਾ ਤੀਰ ਵੱਜਦਾ ਉਹ ਸਾਡੇ ਅੰਦਰ ਨਿਮਰਤਾ ਲੈ ਕੇ ਆ ਜਾਂਦਾ। ਇੱਕ ਕੱਟਦਾ ਹੈ, ਦੂਜਾ ਭਰਦਾ ਹੈ। ਜਦੋਂ ਨਿਮਰਤਾ ਭਰ ਜਾਂਦੀ ਹੈ, ਸ਼ਬਦ ਫਿਰ ਉਦੋਂ ਸਾਡੇ ਹਿਰਦੇ ਵਿੱਚ ਆ ਕੇ ਟਿਕਦਾ ਜਦੋਂ ਸਾਡੇ ਅੰਦਰ ਨਿਮਰਤਾ ਆ ਜਾਂਦੀ। ਜਿਵੇਂ ਮੀਂਹ ਵਰੇ ਤੇ ਉੱਚਿਆਂ ਟਿੱਬਿਆਂ ਤੋਂ ਵਰਿਆ ਹੋਇਆ ਪਾਣੀ ਢਲਾਣ ਵੱਲ ਆ ਜਾਂਦਾ, ਨੀਵੀਂ ਜਗ੍ਹਾ ਤੇ ਆ ਕੇ ਟਿਕ ਜਾਂਦਾ, ਵੱਡੀਆਂ ਜਗ੍ਹਾ ਤੇ ਨਹੀਂ ਟਿਕਦਾ। ਹਉਮੈ ਤੇ ਬਖਸ਼ਿਸ਼ ਨਹੀਂ ਟਿਕਦੀ, ਨਿਵਾਨ ਨਿਮਰਤਾ ਵਿੱਚ ਬਖਸ਼ਿਸ਼ ਆ ਕੇ ਟਿਕਦੀ ਹੈ। ਗਰੀਬ ਨਵਾਜ ਸਾਹਿਬ ਜੀ ਫਰਮਾਨ ਕਰਦੇ ਹਨ, ਆਓ ਆਖਰੀ ਪੰਕਤੀਆਂ ਪੜ੍ਹ ਕੇ ਕੀਰਤਨ ਦੀ ਸਮਾਪਤੀ ਕਰੀਏ।
ਮੇਰੇ ਗੋਬਿੰਦ ਆਪਣੇ ਜਨ ਕਾ ਦੇ ਵਡਿਆਈ, ਆਪਣੇ ਜਨ ਕਾ ਮੇਰੇ ਗੋਬਿੰਦ ਆਪਣੇ ਜਨ ਕਾ ਦੇ ਵਡਿਆਈ, ਆਪਣੇ ਜਨ ਕਾ ਦੇ ਵਡਿਆਈ। ਗੁਰਮਤ ਰਾਮ ਨਾਮ ਪਰਗਾਸ, ਰਾਮ ਨਾਮ
ਪਰਗਾਸ,
ਸਦਰ ਸ਼ਰਨਾਈ। ਮੇਰੇ ਗੋਬਿੰਦ ਆਪਣੇ ਜਨ ਕੋ ਦੇ ਵਡਿਆਈ, ਆਪਣੇ ਜਨ ਕੋ
ਦੇ ਵਡਿਆਈ।
ਆਪਣੇ ਜਨ ਕੋ ਦੇ ਵਡਿਆ।